ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਦੁਨੀਆ ਭਰ ਦੇ ਮਨੋਵਿਗਿਆਨੀ ਅਤੇ ਸਿੱਖਿਆ ਮਾਹਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਮਹਾਮਾਰੀ ਨੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਸੰਸਥਾ ਯੂਨੀਸੈਫ ਦਾ ਕਹਿਣਾ ਹੈ ਕਿ ਸਾਰੇ ਬੱਚੇ ਸੋਸ਼ਲ ਆਈਸੋਲੇਸ਼ਨ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਹਨ ਅਤੇ ਆਸਟ੍ਰੇਲੀਅਨ ਮਾਹਰ ਜਲਦੀ ਤੋਂ ਜਲਦੀ ਸਹਾਇਤਾ ਦੀ ਪੇਸ਼ਕਸ਼ ਚਾਹੁੰਦੇ ਹਨ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। 2022 ਦੇ ਨਾਲ ਮਹਾਂਮਾਰੀ ਦੇ ਤੀਜੇ ਸਾਲ ਦੀ ਨਿਸ਼ਾਨਦੇਹੀ ਹੋਈ ਹੈ ਅਤੇ ਖੋਜਕਰਤਾ ਬਿਹਤਰ ਢੰਗ ਨਾਲ ਸਮਝਣਾ ਸ਼ੁਰੂ ਕਰ ਰਹੇ ਹਨ ਕਿ ਲੰਮੇ ਸਮੇਂ ਤੱਕ ਸਮਾਜਿਕ ਇਕੱਲਤਾ ਨੇ ਬੱਚਿਆਂ ਦੇ ਵਿਕਾਸਸ਼ੀਲ ਦਿਮਾਗਾਂ ਅਤੇ ਸਰੀਰਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਵਿਰੇਨ ਡੀਸਾ ਰੋਡ ਆਈਲੈਂਡ ਦੇ ਹਾਰਸਬਰੋ ਚਿਲਡਰਨਸ ਹੋਸਪਿਟਲ ਵਿੱਚ ਇੱਕ ਨਿਊਰੋ ਡਿਵੈਲਪਮੈਂਟ ਪੀਡੀਆਟ੍ਰੀਸ਼ੀਅਨ ਹਨ ਜੋ ਕਿ ਅਮਰੀਕਾ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਬ੍ਰਾਊਨ ਯੂਨੀਵਰਸਿਟੀ ਵਿਖੇ ਐਸੋਸੀਏਟ ਪ੍ਰੋਫੈਸਰ ਡੀਸਾ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਕਈ ਸਾਲਾਂ ਤੋਂ ਲਗਭਗ 1 ਸਾਲ ਦੀ ਉਮਰ ਦੇ 290 ਬੱਚਿਆਂ ਦੇ ਸਮੂਹ ਦਾ ਅਧਿਐਨ ਕਰ ਰਹੇ ਹਨ। ਉਹਨਾਂ ਨੇ ਵਰਬਲ, ਮੋਟਰ ਅਤੇ ਸਮੁੱਚੀ ਬੌਧਾਤਮਕ ਕਾਰਗੁਜ਼ਾਰੀ ਵਿੱਚ ਇੱਕ ਮਹੱਤਵਪੂਰਨ ਕਮੀ ਨੋਟ ਕੀਤੀ ਜੋ ਕਿ ਹੇਠਲੇ ਸਮਾਜਿਕ ਆਰਥਿਕ ਪਰਿਵਾਰਾਂ ਦੇ ਮਰਦਾਂ ਅਤੇ ਬੱਚਿਆਂ ਵਿੱਚ ਵਧੇਰੇ ਚਿੰਨਿਤ ਸੀ।
When I say the motor skills, I don't mean the gross motor of walking, running, jumping, crawling, those sorts of skills. More around the fine motor, you know, how they can actually manipulate some objects, move things around, sort of use some of those processing skills to manipulate objects in their environment. And some of those skills had dropped down by a standard deviation, sometimes by close to 2 standard deviations. Similarly, with some of the more global early learning composites, those skills had dropped down as well. And I think it was to do with the fact that they likely didn't have as much of a sort of a structured opportunity to kind of gain those skills.
ਬੱਚਿਆਂ ਦੀ ਸੰਸਥਾ ਯੂਨੀਸੈਫ ਦੇ ਅਨੁਸਾਰ ਮਹਾਮਾਰੀ ਦੇ ਪ੍ਰਭਾਵ ਸਭ ਤੋਂ ਗਰੀਬ ਦੇਸ਼ਾਂ ਵਿੱਚ ਅਤੇ ਸਭ ਤੋਂ ਗਰੀਬ ਆਂਢ ਗੁਆਂਢ ਵਿੱਚ ਅਤੇ ਉਹਨਾਂ ਲਈ ਜੋ ਪਹਿਲਾਂ ਤੋਂ ਹੀ ਵਾਂਝੇ ਜਾਂ ਕਮਜ਼ੋਰ ਸਥਿਤੀਆਂ ਵਿੱਚ ਹਨ ਲਈ ਸਭ ਤੋਂ ਵੱਧ ਨੁਕਸਾਨਦੇਹ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਐਸੋਸੀਏਟ ਪ੍ਰੋਫੈਸਰ ਡੀਸਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਛੋਟੇ ਬੱਚਿਆਂ ਨੇ ਮਹਾਂਮਾਰੀ ਦੌਰਾਨ ਆਪਣੀ ਦੇਖਭਾਲ ਕਰਨ ਵਾਲਿਆਂ ਅਤੇ ਰੁਟੀਨ ਵਿੱਚ ਅਚਾਨਕ ਬਦਲਾਵ ਦੇਖੇ ਹਨ।
In the process of developing that autonomy, sort of finding their own space in this world today, and suddenly they were thrown off, you know, and isolated from people. So we were seeing some escalation of, you know, mood issues, of anxiety, difficulty with, being able to sort of just follow directions that were given to them because attention spans were kind of also disrupted.
ਆਸਟ੍ਰੇਲੀਆ ਦੇ ਸਿਡਨੀ ਚਿਲਡਰਨਸ ਹੋਸਪਿਟਲ ਵਿਖੇ ਕਲੀਨਿਕਲ ਮਨੋਵਿਗਿਆਨੀ ਐਡਮ ਗੁਆਸਟੈਲਾ ਵੀ ਲੰਮੇ ਸਮੇਂ ਤੋਂ ਸਮਾਜਿਕ ਇਕੱਲਤਾ ਹੋਣ ਕਾਰਨ ਪੈਦਾ ਹੋਏ ਰੁਝਾਨਾਂ ਨੂੰ ਦੇਖ ਰਹੇ ਹਨ। ਜੁਲਾਈ 2020 ਨੂੰ ਖਤਮ ਹੋਣ ਵਾਲੇ ਸਾਲ ਵਿੱਚ ਨਿਊ ਸਾਊਥ ਵੇਲਸ ਵਿੱਚ ਐਮਰਜੈਂਸੀ ਵਿਭਾਗ ਦੇ ਦੌਰੇ 2019 ਦੀ ਇਸੇ ਮਿਆਦ ਦੇ ਮੁਕਾਬਲੇ 1800 ਤੋਂ ਘੱਟ ਉਮਰ ਦੇ ਲੋਕਾਂ ਲਈ ਸਵੈ ਨੁਕਸਾਨ ਅਤੇ ਆਤਮ ਹੱਤਿਆ ਦੇ ਵਿਚਾਰਾਂ ਲਈ 31% ਵਧੇ ਹਨ। ਪ੍ਰੋਫੈਸਰ ਗੁਆਸਟੈਲਾ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਨਸਿਕ ਸਿਹਤ ਸੰਕਟ ਲਈ ਐਮਰਜੈਂਸੀ ਵਿਭਾਗ ਦੇ ਦੌਰੇ ਵਿੱਚ ਵਾਧਾ ਪਰੇਸ਼ਾਨ ਕਰਨ ਵਾਲਾ ਹੈ।
And so in the hospital, we have certainly seen, and hospitals across the country, increased presentations, emergency presentations for young people, and that increase is particularly relevant to youth has particularly been seen in the Sydney Kids Network in young females, regardless of socioeconomic status. It's been associated with an increase in suicidal ideation and emergency responses. There's also been an increase, a particular increase for children with vulnerabilities and neurodevelopmental difficulties and divergence, if you like. So it's those vulnerable groups that have been particularly impacted.
ਪ੍ਰੋਫੈਸਰ ਗੁਸਟੇਲਾ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਦੇਖਣ ਲਈ 6 ਮਹੀਨਿਆਂ ਦੀਆਂ ਉਡੀਕ ਸੂਚੀਆਂ ਕਾਰਨ ਐਮਰਜੈਂਸੀ ਵਿਭਾਗ ਫਰੰਟ ਲਾਈਨ ਬਣ ਗਿਆ ਹੈ।
It's a complex picture because, you know, part of the reason for the emergency presentation is that families have often had nowhere else to go. They haven't been able to book in to see the psychologist, they haven't been able to book in to see the psychiatrist, which would normally take the referral. And so hospitals have become the only place of support for many families.
ਅਤੇ ਜਿਵੇਂ ਬੱਚੇ ਸਕੂਲ ਪਰਤ ਰਹੇ ਹਨ, ਖੋਜ ਦਰਸਾ ਰਹੀ ਹੈ ਕਿ ਰਿਮੋਟ ਲਰਨਿੰਗ ਵਿਦਿਆਰਥੀਆਂ ਲਈ ਕਿੰਨੀ ਮੁਸ਼ਕਲ ਰਹੀ ਹੈ। ਡਾਕਟਰ ਐਂਥਿਆ ਰੋਡਸ ਰਾਇਲ ਚਿਲਡਰਨਸ ਹਸਪੀਟਲ ਮੈਲਬਰਨ ਵਿੱਚ ਇੱਕ ਬਾਲ ਰੋਗ ਵਿਗਿਆਨੀ ਹੈ ਅਤੇ ਹਸਪਤਾਲ ਦੇ ਨੈਸ਼ਨਲ ਚਾਈਲਡ ਹੈਲਥ ਪੋਲ ਦੀ ਡਾਇਰੈਕਟਰ ਵੀ ਹੈ। ਬੱਚਿਆਂ ਵਾਲੇ 2000 ਆਸਟ੍ਰੇਲੀਆਈ ਪਰਿਵਾਰਾਂ ਦੇ ਇੱਕ ਤਿਮਾਹੀ ਸਰਵੇਖਣ ਨੇ ਰਿਮੋਟ ਲਰਨਿੰਗ ਤੇ ਮਾਨਸਿਕ ਤੇ ਸਰੀਰਕ ਸਿਹਤ ਨਾਲ ਜੁੜੇ ਉਹਨਾਂ ਦੇ ਤਜਰਬੇ ਦੀ ਪੜਚੋਲ ਕੀਤੀ ਹੈ। ਡਾਕਟਰ ਰੋਡਸ ਕਹਿੰਦੀ ਹੈ ਕਿ ਗਰੀਬ ਕਮਜ਼ੋਰ ਘਰਾਂ ਦੇ ਬੱਚੇ ਸਭ ਤੋਂ ਵੱਧ ਖਤਰੇ ਵਿੱਚ ਸਨ।
Children who might already have some underlying difficulties with their learning or their social skills having really deteriorated because they've had long periods of time at home, they might have lost the ability to build on their skills, they've developed perhaps increased anxiety, they might have been in a home environment that's incredibly stressful that might be related to financial stress, as we've seen in, you know, around a quarter of families across Australia during the pandemic.
Adam Guastella, jo University of Sydney Brain and Mind Centre de professor vi han, da kehna hai ki COVID-19 ton chal rahe khatre nu ajehe tareeke naal sambhalan di lod hovegi, jis naal bachyan nu school jaan ditta ja sake.
It's really important that schools do remain open because I think, you know, we're seeing the effects of children not getting everyday interactions, everyday peer interactions, and that having at this stage a short-term but hopefully not long-term impact on development. It's about learning how to be flexible and adapt to changing environments, and, you know, has more direct effects in terms of developing skills, whether it's motor-based skills through sport or cognitive-based skills through play.
ਉਹ ਰਾਜ ਅਤੇ ਸੰਗੀ ਨੀਤੀ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕਰ ਰਹੇ ਹਨ ਕਿ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਮਨੋਵਿਗਿਆਨੀਆਂ ਤੱਕ ਪਹੁੰਚ ਵਿੱਚ ਸੁਧਾਰ ਆਵੇ, ਮਾਨਸਿਕ ਸਿਹਤ ਖੇਤਰ ਵਿੱਚ ਲੋੜੀਂਦੀ ਸਟਾਫ ਸੰਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਖਾਸ ਤੌਰ 'ਤੇ ਬੱਚੇ ਫੁੱਲ ਟਾਈਮ ਕਲਾਸਰੂਮ ਸਿਖਲਾਈ ਲਈ ਮੁੜ ਜਾ ਸਕਣ। ਡਾਕਟਰ ਰੋਡਸ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਪਿਛਲੇ 6 ਮਹੀਨਿਆਂ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਲਈ ਧਿਆਨ ਅਤੇ ਫੰਡਿੰਗ ਵਿੱਚ ਵਾਧਾ ਹੋਇਆ ਹੈ, ਪਰ ਇਸ ਵਿੱਚ ਅਜੇ ਵੀ ਹੋਰ ਸੁਧਾਰ ਦੀ ਗੁੰਜਾਇਸ਼ ਹੈ।
Would I say there's enough? Look, until we see every child thriving, then there's never enough. So it needs to be something that we continue to invest in. We need to understand how we can do this in the best way possible for every child. And not forgetting that those upstream factors of a society where families as a whole, parents and then subsequently children have access to good financial stable situations will make the biggest difference ultimately to each child getting the best start they can.
Samarthan lai sarote 13-11-14 te Lifeline Crisis Support 1300-669-467 te Suicide Callback Service ਜਾਂ ਕਿਡਸ ਹੈਲਪਲਾਈਨ ਨੂੰ 1855-1800 'ਤੇ ਸੰਪਰਕ ਕਰ ਸਕਦੇ ਹਨ। ਇਹ ਜਾਣਕਾਰੀ SBS ਨਿਊਜ਼ ਦੀ ਬੀਵਾ ਕੁਆਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।